ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਵਾਰੀ ਇੱਕ ਪ੍ਰਸੰਗ ਨਿਕਟਵਰਤੀਆਂ ਨੂੰ ਸਰਵਣ ਕਰਾਇਆ, ਜੋ ਆਪ ਜੀ ਦੇ ਸਾਹਮਣੇ ਪੜ੍ਹਿਆ ਜਾ ਰਿਹਾ ਹੈ। ਸਿਰਲੇਖ ਹੈ, ਅਬ ਕਭੀ ਨਹੀਂ ਭੁੱਲੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਗੁਰਮੁਖ ਦੀ ਮਹਾਨ ਸ਼ਕਤੀ ਦਰਸਾਈ ਹੈ ਕਿ ਨਾਮ ਦਾ ਕਿਣਕਾ ਦੇ ਕੇ ਕਰੋੜਾਂ ਹੀ ਜੀਵਾਂ ਦਾ ਉਧਾਰ ਕਰਦਾ ਹੈ। ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਮਹਾਨ ਕਾਲ ਕਮਾਈ ਵਿੱਚੋਂ ਗੁਰੂ ਕੇ ਪਿਆਰਿਆਂ ਨੂੰ ਗੁਰਮਤ ਨਾਮ ਦਾ ਕਿਣਕਾ ਬਖਸ਼ਿਆ। ਉਹਨਾਂ ਦੀ ਗਿਣਤੀ ਕਰਨੀ ਤਾਂ ਬਹੁਤ ਹੀ ਕਠਿਨ ਹੈ, ਪਰੰਤੂ ਕਈ ਇੱਕ ਅਲੌਕਿਕ ਦ੍ਰਿਸ਼ ਨੈਣਾਂ ਦੇ ਸਾਹਮਣੇ ਆਉਂਦੇ ਹਨ ਤਾਂ ਮਨ ਸੋਚ ਦੇ ਮੰਡਲ ਤੋਂ ਲੰਘ ਕੇ ਵਿਸਮਾਦ ਮੰਡਲ ਵਿੱਚ ਜਾ ਟਿਕਦਾ ਹੈ। ਜਿਨ੍ਹਾਂ ਪ੍ਰੇਮੀਆਂ ਨੂੰ ਸੰਤ ਰਹਿਤ ਰਤਨ ਮਾਲਾ ਪੜ੍ਹਨ ਦਾ ਅਵਸਰ ਮਿਲਿਆ ਹੈ, ਉਹਨਾਂ ਨੇ ਸ੍ਰੀ ਮਹੰਤ ਕਰਮਚੰਦ ਜੀ ਦੇ ਤਿਆਗ ਵੈਰਾਗ ਦੇ ਅਸਚਰਜ ਪ੍ਰਸੰਗ ਉਸ ਪੁਸਤਕ ਵਿੱਚੋਂ ਪੜ੍ਹੇ ਹਨ। ਕਿਤਨੀ ਤਪੱਸਿਆ ਅਤੇ ਘੋਰ ਸਾਧਨਾ ਆਪਨੇ ਕੀਤੀ ਉਹ ਅਕਥਨੀਏ ਹੈ। ਸੰਨ 1933 ਜਾਂ 34 ਵਿੱਚ ਆਪ ਨੂੰ ਪਰਮ ਸਤਿਕਾਰਯੋਗ ਸ੍ਰੀਮਾਨ ਭਾਈ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਲਾਰੰਸ ਰੋਡ 'ਤੇ ਹੋਏ। ਉਸ ਮਿਲਾਪ ਨੇ ਆਪ ਦੇ ਪਰਮਾਰਥਕ ਜੀਵਨ ਦੇ ਰਾਹ ਨੂੰ ਬਦਲ ਦਿੱਤਾ। ਹੱਠ ਤੋਂ ਨਿਕਲ ਕੇ ਆਪ ਸਹਿਜ ਵਿੱਚ ਆ ਗਏ, ਉਦਾਸੀ ਤੋਂ ਨਿਕਲ ਕੇ ਆਪ ਵਿਗਾਸ ਵਿੱਚ ਆ ਗਏ। 8-10 ਸਾਲ ਆਪ ਨੇ ਨਾਮ ਦਾ ਮਹਾਨ ਰਸ ਮਾਣਿਆ। ਸਰਗੋਦੇ ਸੰਨ 1944 ਵਿੱਚ ਸਿੱਖ ਵਿੱਦਿਅਕ ਕਾਨਫਰੰਸ ਸੀ। ਮਹੰਤ ਕਰਮਚੰਦ ਜੀ ਨੇ ਉੱਥੇ ਦਰਸ਼ਨ ਦਿੱਤੇ ਅਤੇ ਜੋ ਭਾਈ ਸਾਹਿਬ ਜੀ ਨੇ ਉਹਨਾਂ 'ਤੇ ਉਸ ਸਮੇਂ ਰਹਿਮਤ ਕੀਤੀ ਉਸ ਦਾ ਪ੍ਰਸੰਗ ਇਹ ਅੱਗੇ ਹੈ। ਅਬ ਕਭੀ ਨਹੀਂ ਭੁੱਲੇਗਾ। ਸਰਗੋਦੇ ਦੀ ਕਾਨਫਰੰਸ ਦਾ ਸਮਾਗਮ ਸਮਾਪਤ ਹੋ ਚੁੱਕਾ ਹੈ। ਮਹੰਤ ਕਰਮਚੰਦ ਜੀ ਸ਼ਾਹ ਜੀਵਨੇ ਵਾਲੇ ਮਹਾਂਪੁਰਸ਼ ਆਪਣੇ ਸਾਧੂ ਸਮਾਜ ਨੂੰ ਲੈ ਕੇ ਭਾਈ ਸਾਹਿਬ ਜੀ ਦੇ ਦਰਸ਼ਨਾਂ ਲਈ ਸ੍ਰੀ ਮਨੋਹਰ ਸਿੰਘ ਦੀ ਕੋਠੀ ਪਹੁੰਚੇ। ਬਾਹਰ ਲਾਨ ਵਿੱਚ ਸੰਗਤਾਂ ਸੱਜ ਰਹੀਆਂ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਉਸੇ ਅਸਥਾਨ 'ਤੇ ਟਿਕੇ ਹੋਏ ਸਨ। ਸ੍ਰੀਮਾਨ ਮਹੰਤ ਕਰਮਚੰਦ ਜੀ ਸ਼ਾਹ ਜੀਵਨੇ ਵਾਲੇ ਵੀ ਆ ਕੇ ਸੱਜ ਗਏ। ਸਿੱਖ ਵਿੱਦਿਅਕ ਕਾਨਫਰੰਸ ਦਾ ਸਮਾਗਮ ਭਾਈ ਸਾਹਿਬ ਜੀ ਨੂੰ ਬਹੁਤ ਹੀ ਪਿਆਰਾ ਸੀ, ਸੋ ਇਹ ਸਮਾਗਮ ਪੂਰਨ ਸਫਲਤਾ ਨਾਲ ਨਿਰਵਿਘਨ ਸਮਾਪਤ ਹੋਇਆ ਅਤੇ ਭਾਈ ਸਾਹਿਬ ਅੰਦਰੋਂ ਬਾਹਰੋਂ ਸ਼ੁਕਰ ਦੇ ਭਾਵਾਂ ਨਾਲ ਖਿੜੇ ਹੋਏ ਸਨ। ਅੱਜ ਦੇ ਬਚਨ ਆਪ ਦੇ ਬੜੇ ਡੂੰਘੇ ਅਤੇ ਅਤਿਅੰਤ ਰਸਦਾਇਕ ਸਨ। ਬਚਨ ਉਸ ਵਕਤ ਨਾਮ ਦੀ ਕਾਲ ਮੁਤਲਕ ਹੋ ਰਹੇ ਸਨ ਅਤੇ ਉਸ ਵਿਸ਼ੇ 'ਤੇ ਆਪ ਨੇ ਹੇਠ ਲਿਖਿਆ ਪ੍ਰਸੰਗ ਸੁਣਾਇਆ। ਬੰਗਾਲ ਦੇ ਇੱਕ ਬੜੇ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਦਾ ਨਾਮ ਗੌਰੰਗ ਸਵਾਮੀ ਸੀ। ਗੌਰੰਗ ਨੇ 16-17 ਸਾਲ ਦੀ ਉਮਰ ਵਿੱਚ 4 ਵੇਦ, 6 ਸ਼ਾਸਤਰ ਤਕਰੀਬਨ ਜ਼ੁਬਾਨੀ ਹੀ ਯਾਦ ਕਰ ਲਏ ਸਨ। ਉਸ ਦੀ ਛੋਟੀ ਉਮਰ 'ਤੇ ਪ੍ਰਾਗਲਭ ਵਿਦਵਤਾ ਬਨਾਰਸ ਦੇ ਲੋਕਾਂ ਨੂੰ ਹੈਰਾਨ ਕਰਦੀ ਸੀ। ਜਦੋਂ ਵੀ ਉਸਨੇ ਭਾਸ਼ਣ ਦੇਣਾ, ਹਜ਼ਾਰਾਂ ਲੋਕਾਂ ਨੇ ਉੱਥੇ ਇਕੱਠਾ ਹੋ ਕੇ ਪੂਰਨ ਸ਼ਾਂਤਮਈ ਪ੍ਰਭਾਵਾਂ ਵਿੱਚ ਆਪ ਦੇ ਕਥਨ ਨੂੰ ਸੁਣ ਕੇ ਮਸਤ ਹੋ ਜਾਣਾ। ਧੀਰੇ ਧੀਰੇ ਇਹ ਭਾਸ਼ਣਾਂ ਤੋਂ ਲੰਘ ਕੇ ਚਰਚਾਵਾਦ ਵਿੱਚ ਲੱਗ ਪਏ। ਬੜੇ ਬੜੇ ਵਿਦਵਾਨ ਪੰਡਿਤ ਇਹਨਾਂ ਦੀ ਤੇਜਮਈ ਵਿੱਦਿਆ ਦੇ ਸਾਹਮਣੇ ਮਾਤ ਪੈ ਗਏ ਅਤੇ ਬਨਾਰਸ ਦੇ ਮਹਾਨ ਪੰਡਿਤ ਇਹਨਾਂ ਤੋਂ ਹਾਰ ਖਾ ਗਏ। ਇੱਕ ਦਿਨ ਆਪ ਨੇ ਗੰਗਾ ਤੋਂ ਪਾਰ ਕੋਈ ਭਾਸ਼ਣ ਦੇਣ ਲਈ ਜਾਂ ਕਿਸੇ ਚਰਚਾਵਾਦ ਦੇ ਕਰਨ ਲਈ ਜਾਣਾ ਸੀ। ਆਪ ਬੇੜੇ 'ਤੇ ਸਵਾਰ ਹੋ ਗਏ। ਬੇੜਾ ਨੱਕੋ ਨੱਕ ਸਵਾਰੀਆਂ ਨਾਲ ਭਰ ਗਿਆ ਅਤੇ ਥੋੜ੍ਹੇ ਸਮੇਂ ਬਾਅਦ ਉਹ ਚੱਲ ਪਿਆ। ਜਦ ਬੇੜਾ ਚੱਲਿਆ ਤਾਂ ਸ੍ਰੀ ਗੌਰੰਗ ਸਵਾਮੀ ਭੀੜ ਬਹੁਤ ਹੋਣ ਕਰਕੇ ਉਸ ਉੱਚੇ ਅਸਥਾਨ 'ਤੇ ਚਲੇ ਗਏ ਜਿੱਥੇ ਮਲਾਹ ਚੱਪੂ ਮਾਰ ਕੇ ਬੇੜੇ ਨੂੰ ਚਲਾਉਂਦਾ ਹੈ। ਆਪ ਮਲਾਹ ਵਾਂਗੂ ਖੜ੍ਹੇ ਹੋ ਗਏ ਅਤੇ ਉਸ ਬੇੜੇ ਵੱਲ ਨਜ਼ਰ ਪਾਈ ਕਿ ਕੋਈ ਭਾਦਰ ਪੁਰਸ਼ ਜਾਂ ਵਿਦਵਾਨ ਪੁਰਸ਼ ਵੀ ਬੇੜੇ ਵਿੱਚ ਹੈ ਕਿ ਨਹੀਂ। ਅਚਾਨਕ ਉਹਨਾਂ ਕੀ ਤੱਕਿਆ ਕਿ ਭਗਵੇ ਵੇਸ ਵਾਲਾ ਮਹਾਂਪੁਰਸ਼ ਬੇੜੇ ਦੇ ਦੂਜੇ ਪਾਸੇ ਆਸਣ 'ਤੇ ਅਡੋਲ ਬੈਠਾ ਹੈ। ਗੌਰੰਗ ਆਪਣੀ ਜਗ੍ਹਾ ਛੱਡ ਕੇ ਸਵਾਰੀਆਂ ਵਿੱਚੋਂ ਲੰਘ ਕੇ ਉਸ ਜਗ੍ਹਾ 'ਤੇ ਜਾ ਪਹੁੰਚਿਆ। ਜਿੱਥੇ ਉਹ ਮਹਾਂਪੁਰਸ਼ ਆਪਣੇ ਰੰਗ ਵਿੱਚ ਰੱਤਾ ਹੋਇਆ ਬੈਠਿਆ ਸੀ। ਗੋਰੰਗ ਨੇ ਤੱਕਿਆ ਕਿ ਨੈਣ ਬੰਦ ਹਨ, ਇਹ ਮਹਾਤਮਾ ਅਦੋਲ ਟਿਕਰਿਆ ਹੈ, ਅਦਭੁਤ ਹੈ। ਅਤੇ 5 ਕੁ ਮਿੰਟਾਂ ਦੇ ਬਾਅਦ ਸ੍ਰੀ ਗੋਰੰਗ ਸਵਾਮੀ ਨੇ ਮੋਢਾ ਹਿਲਾਇਆ। ਮੋਢਾ ਹਿਲਣ 'ਤੇ ਉਹਨਾਂ ਧਿਆਨ ਵਿੱਚ ਮਸਤ ਅਲਮਸਤ ਨੈਣ ਖੋਲ੍ਹੇ ਅਤੇ ਗੋਰੰਗ ਸਵਾਮੀ ਵੱਲ ਤੱਕਿਆ। ਕਹਿਣ ਲੱਗੇ, ਬੇਟਾ ਕਿਆ ਬਾਤ ਹੈ? ਤਾਂ ਸ੍ਰੀ ਗੋਰੰਗ ਸਵਾਮੀ ਨੇ ਕਿਹਾ, ਕਿਆ ਆਪ ਮੁਝੇ ਜਾਣਤੇ ਹੈਂ? ਮਹਾਤਮਾ ਨੇ ਸਿਰ ਹਿਲਾਇਆ ਕਿ ਨਹੀਂ। ਤਾਂ ਗੋਰੰਗ ਨੇ ਕਿਹਾ, ਮੈਂ ਉਹ ਵਿਦਵਾਨ ਹਾਂ ਜਿਸ ਨੇ 16-17 ਸਾਲ ਦੀ ਉਮਰ ਵਿੱਚ ਸਭ ਵੇਦ ਸ਼ਾਸਤਰਾਂ ਨੂੰ ਯਾਦ ਕਰ ਲਿਆ ਹੈ। ਮਹਾਤਮਾ ਨੇ ਤੱਕਿਆ ਅਤੇ ਕਿਹਾ, ਅੱਛਾ, ਬਹੁਤ ਅੱਛਾ ਹੁਆ। ਤਾਂ ਸ੍ਰੀ ਗੋਰੰਗ ਨੇ ਕਿਹਾ, ਸ਼ਾਸਤਰ ਵਿਧੀ ਕੇ ਅਨੁਸਾਰ ਆਪ ਮੁਝੇ ਸਤਿਕਾਰ ਦੀਜੀਏ, ਮੁਝੇ ਆਸਨ ਦੀਜੀਏ, ਕਿਉਂਕਿ ਮੈਂ ਪ੍ਰਾਗਲਭ ਵਿਦਵਾਨ ਹਾਂ। ਸਾਧੂ ਨੇ ਹੰਗੂਰਾ ਭਰਿਆ, ਅੱਛਾ ਬੇਟਾ, ਆਪ ਮਹਾਂ ਵਿਦਵਾਨ ਹੈ, ਪਰੰਤੂ ਮੇਰੀ ਨਜ਼ਰ ਮੇਂ ਤੋਂ ਆਪ ਮੁਝੇ ਮਹਾਂਮੂਰਖ ਦਿਖਾਈ ਦੇ ਰਹੇ ਹੋ। ਸ੍ਰੀ ਗੋਰੰਗ ਸਵਾਮੀ ਦੀ ਜ਼ਿੰਦਗੀ ਵਿੱਚ ਇਹ ਪਹਿਲਾ ਅਵਸਰ ਸੀ ਕਿ ਕੋਈ ਮਨੁੱਖ ਉਸਨੂੰ ਮਹਾਂਮੂਰਖ ਕਹੇ। ਕੁਝ ਗੁੱਸੇ ਵਿੱਚ ਭਰ ਗਏ ਅਤੇ ਕਹਿਣ ਲੱਗੇ ਕਿ ਮੈਂ ਕੈਸੇ ਮੂਰਖ ਹਾਂ, ਬਤਾਓ, ਆਪਨੇ ਮੇਰੇ ਮੇਂ ਕੌਣ ਸੀ ਮੂਰਖਤਾ ਕੀ ਬਾਤ ਦੇਖੀ ਹੈ? ਮਹਾਤਮਾ ਹੱਸ ਪਏ ਅਤੇ ਕਹਿਣ ਲੱਗੇ, ਬੇਟਾ ਬੈਠ ਜਾ, ਮੈਂ ਆਪਕੋ ਏਕ ਅੱਖਰ ਬਤਾਤਾ ਹੂੰ, ਵੋ ਆਪਕੋ ਕਿਸੀ ਵਕਤ ਨਾ ਭੂਲੇ, ਖਾਨੇ ਵਕਤ, ਸੋਨੇ ਵਕਤ, ਚਰਚਾਵਾਦ ਕੇ ਸਮੇਂ, ਗੋਇਆ ਕੇ ਹਰ ਸਮੇਂ ਆਪਕੋ ਯਾਦ ਰਹੇ ਔਰ ਕਭੀ ਨਾ ਭੂਲੇ। ਜਬ ਆਪ ਐਸੇ ਉਸ ਅੱਖਰ ਕੋ ਯਾਦ ਕਰ ਲਓਗੇ, ਤੋ ਮੈਂ ਨਾ ਸਿਰਫ ਆਪਣਾ ਆਸਨ ਆਪਕੋ ਦੂੰਗਾ, ਮੈਂ ਆਪਕੇ ਚਰਨੋਂ ਮੈਂ ਡੰਡਵਤ ਪ੍ਰਣਾਮ ਕਰੂੰਗਾ। ਸ੍ਰੀ ਗੋਰੰਗ ਸਵਾਮੀ ਕਾਲ ਵਿੱਚ ਕਹਿਣ ਲੱਗੇ, ਬਤਾਓ ਕੌਣ ਸਾ ਅੱਖਰ ਹੈ? ਤਾਂ ਸਾਧੂ ਨੇ ਕਿਹਾ, ਰਾਮ। ਭਾਈ ਸਾਹਿਬ ਜੀ ਆਪਣੇ ਬਚਨਾਂ ਨੂੰ ਜਾਰੀ ਰੱਖਦੇ ਹੋਏ ਕਹਿਣ ਲੱਗੇ ਕਿ ਸ੍ਰੀ ਗੋਰੰਗ ਸਵਾਮੀ ਨੇ ਪੁੱਛਿਆ ਕਿ ਸਵਾਮੀ ਇਹ ਕਿਆ ਹੈ? ਆਪ ਕਹਿਣ ਲੱਗੇ, ਬੇਟਾ ਇਸਕੇ ਆਗੇ ਮੈਂ ਆਪਕੋ ਕੁਛ ਵੀ ਨਹੀਂ ਕਹੂੰਗਾ। ਇਤਨੇ ਸਮੇਂ ਵਿੱਚ ਗੰਗਾ ਦਾ ਦੂਸਰਾ ਤੱਟ ਆ ਗਿਆ। ਲੋਕਾਂ ਨੇ ਬੇੜੇ ਤੋਂ ਉਤਰਨਾ ਸ਼ੁਰੂ ਕੀਤਾ ਅਤੇ ਨਾਲ ਹੀ ਸ੍ਰੀ ਗੋਰੰਗ ਸਵਾਮੀ ਉਤਰ ਗਏ। ਉਹ ਆਪਣੇ ਚਰਚਾਵਾਦ ਵਾਲੇ ਅਸਥਾਨ 'ਤੇ ਚਲੇ ਗਏ, ਉਹ ਸਾਧੂ ਕਿਸੇ ਹੋਰ ਤਰਫ ਚਲੇ ਗਏ। ਸ੍ਰੀ ਗੋਰੰਗ ਸਵਾਮੀ ਜਦ ਚਰਚਾ ਸਥਾਨ 'ਤੇ ਪਹੁੰਚੇ ਤਾਂ ਲੋਕਾਂ ਦੀਆਂ ਬੇਅੰਤ ਭੀੜਾਂ ਸਨ। ਜਾਂਦਿਆਂ ਹੀ ਆਪ ਚਰਚਾਵਾਦ ਵਿੱਚ ਉਲਝ ਗਏ। 2-3 ਘੰਟੇ ਦੀ ਬਹਿਸ ਮੁਬਾਇਸੇ ਬਾਅਦ ਆਪ ਵਿਜੇਈ ਹੋ ਗਏ। ਲੋਕਾਂ ਨੇ ਜੈ ਜੈਕਾਰ ਦੀਆਂ ਧੁਨੀਆਂ ਲਗਾ ਦਿੱਤੀਆਂ। ਭੀੜਾਂ ਵਿੱਚ ਆਵਾਜ਼ ਨਿਕਲ ਰਹੀ ਸੀ, ਸ੍ਰੀ ਗੋਰੰਗ ਸਵਾਮੀ ਕੀ ਜੈ ਹੋ, ਜੈ ਹੋ। ਰਾਤ ਨੂੰ ਜਦੋਂ ਸ੍ਰੀ ਗੋਰੰਗ ਸਵਾਮੀ ਜੀ ਇਕਾਂਤ ਹੋਏ ਤਾਂ ਅਚਾਨਕ ਹੀ ਉਹਨਾਂ ਦੇ ਕੰਨਾਂ ਵਿੱਚ ਇਹ ਅੱਖਰ ਗੂੰਜੇ, ਬੇਟਾ ਤੂੰ ਮਹਾਂਮੂਰਖ ਹੋ। ਬੇੜੇ ਵਾਲੀ ਕਹਾਣੀ ਅੱਖਾਂ ਦੇ ਸਾਹਮਣੇ ਆ ਗਈ ਅਤੇ ਗੋਰੰਗ ਰਾਮ ਅੱਖਰ ਨੂੰ ਯਾਦ ਕਰਨ ਲੱਗ ਪਏ। ਥੋੜ੍ਹੇ ਛਿੰਨਾਂ ਬਾਅਦ ਨੀਂਦ ਆ ਗਈ, ਰਾਮ ਅੱਖਰ ਭੁੱਲ ਗਿਆ। ਸਵੇਰ ਹੋਈ, ਜਾਗੇ, ਆਪਣੀ ਸਰੀਰਕ ਕਿਰਿਆ ਵਿੱਚ ਲੱਗ ਗਏ। ਰਾਮ ਅੱਖਰ ਆਪ ਦੀ ਸਿਮਰਤੀ ਵਿੱਚੋਂ ਬਿਲਕੁਲ ਵਿਸਮਰਨ ਹੋ ਗਿਆ। ਕੁਛ ਸਮੇਂ ਬਾਅਦ ਫਿਰ ਯਾਦ ਆ ਗਿਆ, ਹੋਕਾ ਲਿਆ ਅਤੇ ਕਿਹਾ, ਜੋ ਉਸ ਮਹਾਤਮਾ ਨੇ ਕਿਹਾ ਸੀ ਕਿ ਗੋਰੰਗ ਤੂੰ ਮਹਾਂਮੂਰਖ ਹੈ, ਸੋ ਉਹ ਬਿਲਕੁਲ ਯਥਾਰਥ ਹੈ। ਸ੍ਰੀ ਗੋਰੰਗ ਦੇ ਅੰਦਰ ਇੱਕ ਮਹਾਨ ਉਦਾਸੀ ਵਾਪਰ ਗਈ ਕਿ ਮੈਂ ਕਿਤਨਾ ਮੂਰਖ ਹਾਂ, ਇੱਕ ਮੈਨੂੰ ਰਾਮ ਦਾ ਅੱਖਰ ਯਾਦ ਨਹੀਂ ਹੁੰਦਾ। ਆਪ ਉਸ ਵੇਲੇ ਜੰਗਲਾਂ ਨੂੰ ਤੁਰ ਪਏ। 12 ਸਾਲ ਆਪ ਇਸ ਅੱਖਰ ਨੂੰ ਦਿਨ ਅਤੇ ਰਾਤ ਪਕਾਉਂਦੇ ਰਹੇ, ਪਰ ਅੱਖਰ ਪੱਕ ਨਾ ਸਕਿਆ, ਘੜੀ ਘੜੀ ਭੁੱਲ ਜਾਂਦੇ। ਉਸ ਮਹਾਂਪੁਰਸ਼ ਦੇ ਅੱਖਰ ਨੂੰ ਯਾਦ ਕਰਕੇ ਸ੍ਰੀ ਗੋਰੰਗ ਸਵਾਮੀ ਕਹਿਣ ਕਿ ਉਹ ਸਤਵਕਤਾ ਸਨ, ਉਹ ਯਥਾਰਥ ਵਕਤਾ ਸਨ, ਉਹ ਮੇਰੀ ਮੂਰਖਤਾ ਨੂੰ ਸਮਝਦੇ ਸਨ। ਹੇ ਪ੍ਰਭੂ, ਇਹ ਕਿਤਨਾ ਗੌਰਵਤਾ ਵਾਲਾ ਅੱਖਰ ਹੈ ਜੋ ਮੈਨੂੰ ਭੁੱਲ ਜਾਂਦਾ ਹੈ। ਇੱਕ ਦਿਨ ਆਪ ਬਹੁਤ ਉਦਾਸ ਹੋਏ ਅਤੇ ਵਿਚਾਰ ਕੀਤੀ ਕਿ ਮੈਂ ਸ੍ਰੀ ਗੰਗਾ ਜੀ ਵਿੱਚ ਆਪਣੇ ਜੀਵਨ ਦਾ ਅੰਤ ਕਰ ਦਿਆਂ, ਕਿਉਂਕਿ ਮੈਂ ਆਪਣੀ ਕਾਲ ਵਿੱਚ ਬਹੁਤ ਹੀ ਅਸਫਲ ਰਿਹਾ ਹਾਂ। ਸੋ ਇਸ ਖਿਆਲ ਨੂੰ ਲੈ ਕੇ ਉਹਨਾਂ ਗੰਗਾ ਵੱਲ ਧਾਈ ਕੀਤੀ ਅਤੇ ਆਪ ਗੰਗਾ ਦੇ ਕਿਨਾਰੇ ਪਹੁੰਚ ਗਏ। ਸੋਚਣ ਲੱਗੇ ਕਿ ਅਗਰ ਮੈਂ ਕੰਢੇ 'ਤੇ ਖੜ੍ਹਾ ਹੋ ਕੇ ਛਾਲ ਮਾਰਦਾ ਹਾਂ ਤਾਂ ਸ਼ਾਇਦ ਮੈਂ ਡੁੱਬ ਨਾ ਸਕਾਂ, ਕਿਉਂਕਿ ਕੰਢੇ ਦੇ ਨੇੜੇ ਪਾਣੀ ਬਹੁਤ ਹੀ ਥੋੜ੍ਹਾ ਹੈ। ਸੋ ਮਨ ਵਿੱਚ ਵਿਚਾਰ ਆਈ ਕਿ ਚਲੋ ਕਿਸੇ ਬੇੜੇ 'ਤੇ ਬੈਠ ਜਾਂਦੇ ਹਾਂ ਅਤੇ ਜਦੋਂ ਉਹ ਬੇੜਾ ਦਰਿਆ ਦੇ ਅੱਧ ਵਿੱਚ ਪਹੁੰਚੇ ਤਦੋਂ ਛਾਲ ਮਾਰ ਕੇ ਆਪਣੇ ਪ੍ਰਾਣ ਅੰਤ ਕਰ ਲਵਾਂਗੇ। ਆਪ ਉੱਥੋਂ ਚੱਲ ਕੇ ਦਰਿਆ ਦੇ ਘਾਟ 'ਤੇ ਪਹੁੰਚੇ। ਉੱਥੇ ਬੇੜਾ ਚੱਲਣ ਨੂੰ ਤਿਆਰ ਸੀ। ਆਪ ਛਾਲ ਮਾਰ ਕੇ ਉਸ ਵਿੱਚ ਜਾ ਬੈਠੇ। ਉਹਨਾਂ ਨੇ ਬੇੜੇ 'ਤੇ ਝਾਤ ਪਾਈ ਅਤੇ ਕੀ ਤੱਕਿਆ ਕਿ ਦੂਜੇ ਪਾਸੇ ਉਹੀ ਮਹਾਤਮਾ ਬੈਠੇ ਸਨ ਜਿਨ੍ਹਾਂ ਨੇ ਕਿ 12 ਸਾਲ ਪਹਿਲੇ ਮਹਾਂਮੂਰਖ ਕਿਹਾ ਸੀ। ਭੀੜ ਨੂੰ ਲੰਘ ਕੇ ਸ੍ਰੀ ਗੋਰੰਗ ਸਵਾਮੀ ਉਸ ਮਹਾਤਮਾ ਦੇ ਪਾਸ ਚਲੇ ਗਏ ਅਤੇ ਚਰਨਾਂ 'ਤੇ ਚੌਫਾਲ ਡਿੱਗ ਪਏ ਅਤੇ ਪੁੱਬਾਂ ਮਾਰ ਕੇ ਰੋਣ ਲੱਗ ਪਏ, ਨਾਲ ਕਹੀ ਜਾਣ, ਹੇ ਪ੍ਰਭੂ, ਮੈਂ ਘੋਰ ਮੂਰਖ ਹੂੰ, ਮੈਂ ਮਹਾਂਮੂਰਖ ਹੂੰ। 12 ਸਾਲ ਕਠਨ ਕਾਲ ਕਾਲਨਪੁਰ ਵੀ ਮੁਝੇ ਏਕ ਅੱਖਰ ਰਾਮ ਕਾ ਨਾਮ ਯਾਦ ਨਹੀਂ ਹੁਆ। ਵੇ ਮੁਝੇ ਖਾਣੇ ਪੀਣੇ ਸੋਨੇ ਚਲਨੇ ਪਰ ਭੁੱਲ ਜਾਤਾ ਹੈ। ਮੈਂ ਠੀਕ ਮਹਾਂਮੂਰਖ ਹੂੰ। ਕਿਰਪਾ ਕੀਜੀਏ, ਕਿਰਪਾ ਕੀਜੀਏ, ਕਿਰਪਾ ਕੀਜੀਏ। ਪ੍ਰਭੂ ਰੰਗ ਵਿੱਚ ਅਸਤ ਅਲਮਸਤ ਸਾਧੂ ਦੇ ਰੱਬੀ ਨੈਣ ਖੁੱਲ੍ਹੇ। ਉਹਨਾਂ ਨੇ ਸ੍ਰੀ ਗੋਰੰਗ ਨੂੰ ਆਪ ਤੱਕਿਆ। ਸਾਰੀ ਵਾਰਤਾ ਜੋ 12 ਸਾਲ ਪਹਿਲੇ ਲੰਘੀ ਸੀ ਉਹ ਅੱਖਾਂ ਦੇ ਸਾਹਮਣੇ ਆ ਗਈ ਅਤੇ ਕਹਿਣ ਲੱਗੇ, ਬੇਟਾ, ਅਬ ਆਪਕੋ ਕਭੀ ਨਹੀਂ ਭੁੱਲੇਗਾ। ਹਾਂਜੀ ਬੇਟਾ, ਅਬ ਆਪਕੋ ਕਭੀ ਨਹੀਂ ਭੁੱਲੇਗਾ। ਇਤਨੇ ਅੱਖਰਾਂ ਵਿੱਚ ਪਤਾ ਨਹੀਂ ਕੀ ਦਾਮਨਿਕ ਜਾਂ ਚੁੰਬਕ ਸ਼ਕਤੀ ਸੀ ਜੋ ਸ੍ਰੀ ਗੋਰੰਗ ਦੇ ਅੰਦਰ ਪ੍ਰਵੇਸ਼ ਕਰ ਗਈ। ਇਤਨੇ ਬਚਨ ਦੇ ਨਾਲ ਉਹਨਾਂ ਦੇ ਲੂਹ ਲੂਹ ਵਿੱਚੋਂ ਰਾਮ ਦਾ ਨਾਮ ਨਿਕਲਣ ਲੱਗ ਪਿਆ, ਮਾਨੋ ਨਾਮ ਪ੍ਰਵੇਸ਼ ਕਰ ਗਿਆ। ਭਾਈ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਿ ਗੋਰੰਗ ਦੇ ਅੰਦਰ ਰੱਬ ਦੇ ਨਾਮ ਦੀ ਪ੍ਰਬਲਤਾ ਹੋ ਗਈ ਕਿ ਉਹ ਨਾਮ ਦੀ ਧੁਨੀ ਵਿੱਚ ਮਸਤ ਹੁੰਦੇ ਤਦੋਂ ਜੋ ਕੋਈ ਵੀ ਉਹਨਾਂ ਦੇ ਨਾਲ ਛੋਹ ਜਾਂਦਾ ਉਸਦੇ ਅੰਦਰ ਨਾਮ ਧੱਸ ਜਾਂਦਾ। ਮਹੰਤ ਕਰਮਚੰਦ ਜੀ ਬੜੀ ਉੱਚੀ ਉਨਮਨ ਅਵਸਥਾ ਵਿੱਚ ਟਿੱਕ ਕੇ ਸਤਪੁਰਸ਼ਾਂ ਦੇ ਬਚਨਾਂ ਨੂੰ ਸਰਵਣ ਕਰ ਰਹੇ ਸਨ। ਉਹਨਾਂ ਦੇ ਅੰਦਰ ਬੇਖੁਦੀ ਦੀ ਹਾਲਤ ਪੈਦਾ ਹੋ ਗਈ, ਪੂਰਨ ਰਸ ਵਿੱਚ ਪੂਰਤ ਹੋ ਕੇ ਵਿਦਾ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।